ਕਈ ਵਾਰ ਆਪਾਂ ਸਤਸੰਗਤ ਵਿੱਚ ਵੀ ਚਲੇ ਜਾਂਦੇ ਹਾਂ, ਸਤਸੰਗਤ ਵਿੱਚ ਕਿਵੇਂ ਦੀ ਬਿਰਤੀ ਬਣਾ ਕੇ ਜਾਣਾ ਹੈ, ਸਤਸੰਗਤ ਵਿੱਚ ਜਾ ਕੇ ਕੀ ਕਰਮ ਕਰਨੇ ਹਨ, ਜਦੋਂ ਸਤਸੰਗਤ ਵਿੱਚੋਂ ਬਾਹਰ ਆਉਣਾ ਹੈ, ਬਾਹਰ ਆ ਕੇ ਕਿਸ ਕਰਮ ਦੇ ਧਾਰਨੀ ਬਣਨਾ ਹੈ। ਇਹਨਾਂ ਗੱਲਾਂ ਤੋਂ ਆਪਾਂ ਅਣਜਾਣ ਹੋਣ ਕਾਰਨ ਕਈ ਵਾਰ ਸਤਸੰਗਤ ਵਿੱਚੋਂ ਲਾਹਾ ਪ੍ਰਾਪਤ ਕਰਕੇ ਆਉਣ ਦੀ ਬਜਾਏ ਹੋਰ ਪਾਪਾਂ ਦੇ ਭਾਗੀ ਬਣ ਆਉਂਦੇ ਹਾਂ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦਾ ਫਰਮਾਨ ਵਾਪਰ ਜਾਂਦਾ ਹੈ ਕਿ ਸੰਗਤ ਵਿੱਚ ਜਾ ਕੇ ਥੋੜ੍ਹੀ ਮੈਲ ਦੂਰ ਕੀ ਮੈਲ ਤਾਂ ਥੋੜ੍ਹੀ ਦੂਰ ਕੀਤੀ, ਪਰ ਅਹੰਕਾਰ ਦੁਆਰਾ ਜਾਂ ਪਰ ਧਨ ਪਰ ਤਨ ਪਰ ਨਿੰਦਾ ਦੇ ਦੋਸ਼ ਦੁਆਰਾ ਕਈ ਗੁਣਾ ਹੋਰ ਆਤਮਾ ਮਲੀਨ ਕਰਕੇ ਇੱਕ ਭਾਉ ਲੱਥੀ ਨਾਤਿਆਂ ਦੋਏ ਭਾ ਚੜੀਅਸ ਹੋਰ ਵਾਲੀ ਗੱਲ ਬਣਾ ਕੇ ਘਰ ਨੂੰ ਵਾਪਸ ਆ ਗਿਆ। ਸਤਸੰਗਤ ਵਿੱਚੋਂ ਪੂਰਾ ਲਾਹਾ ਵੀ ਪ੍ਰਾਪਤ ਨਾ ਹੋਇਆ। ਸੰਗਤ ਵਿੱਚੋਂ ਪੂਰਾ ਲਾਹਾ ਪ੍ਰਾਪਤ ਕਰਨ ਲਈ ਕਿਸ ਪ੍ਰਕਾਰ ਦੀ ਬਿਰਤੀ ਬਣਾ ਕੇ ਜਾਣਾ ਹੈ, ਸਤਸੰਗਤ ਵਿੱਚ ਜਾ ਕੇ ਕੀ ਕਰਨਾ ਹੈ, ਸਤਿਗੁਰ ਪੰਜਵੇਂ ਪਾਤਸ਼ਾਹ ਸਾਨੂੰ ਬੜੇ ਵਿਸਥਾਰ ਨਾਲ 12 ਮਹਾਬਾਣੀ ਵਿੱਚ ਮਾਘ ਦੇ ਮਹੀਨੇ ਦੁਆਰਾ ਸਮਝਾਉਂਦੇ ਹਨ ਕਿ ਹੇ ਜਗਿਆਸੂ, ਸਤਸੰਗਤ ਵਿੱਚ ਜਾਣ ਦਾ ਜਦੋਂ ਤੈਨੂੰ ਸੁਭਾਗ ਬਣੇ ਨਾ, ਉਦੋਂ ਤੂੰ ਮਨ ਵਿੱਚੋਂ ਹੰਕਾਰ ਦੀ ਬਿਰਤੀ ਦਾ ਤਿਆਗ ਕਰਕੇ ਮਨ ਵਿੱਚ ਨਿਮਰਤਾ ਧਾਰਨ ਕਰਕੇ ਜਾਵੀਂ, ਕਿਉਂਕਿ ਸਤਸੰਗਤ ਵਿੱਚ ਸਭ ਤੇ ਨੀਚ ਆਤਮ ਘਰ ਮਾਨੋ, ਮਨ ਮੈਂ ਇਹ ਸੁੱਖ ਧਾਰੋ, ਜਾਂ ਹੋ ਸਵਨ ਕੀ ਰੇਣਕਾ ਤੋ ਆਓ ਹਮਾਰੇ ਪਾਸ ਦੀ ਬਿਰਤੀ ਬਣਾ ਕੇ ਗਿਆ ਹੀ ਲਾਹਾ ਮਿਲਦਾ ਹੈ। ਹੰਕਾਰੀ ਬਿਰਤੀ ਵਾਲੇ ਮਨੁੱਖ ਉੱਪਰ ਤਾਂ ਖਾਲੀ ਚੱਲੇ ਧਣੀ ਸਿਉਂ ਟਿੱਬੇ ਜਿਉਂ ਮੀਹਾ ਹੋ ਵਾਲੀ ਪੰਕਤੀ ਲਾਗੂ ਹੋ ਜਾਂਦੀ ਹੈ। ਇਸ ਲਈ ਬਾਬਾ ਕਬੀਰ ਜੀ ਦਾ ਫਰਮਾਨ ਜਪਦੇ ਸੰਗਤ ਵਿੱਚ ਜਾਣਾ ਹੈ, ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ। ਜਦੋਂ ਨਿਮਰਤਾ ਧਾਰ ਕੇ ਤੂੰ ਸਤਸੰਗਤ ਵਿੱਚ ਪੁੱਜ ਗਿਆ, ਫਿਰ ਸਤਸੰਗਤ ਵਿੱਚ ਬੈਠ ਕੇ ਦੋ ਕਰਮ ਕਰਨੇ ਹਨ। ਪਹਿਲਾ ਕਰਮ ਹੈ ਹਰ ਕਾ ਨਾਮ ਧਿਆਏ। ਧਿਆਉਣਾ ਕਿਸ ਨੂੰ ਹੈ? ਜਿਸ ਨੂੰ ਧਿਆਉਣ ਨਾਲ ਮਨੋ ਚਿੰਦਿਆ ਪਦਾਰਥ ਦੀ ਪ੍ਰਾਪਤੀ ਹੁੰਦੀ ਹੈ, ਜਿਸ ਨੂੰ ਧਿਆਉਣ ਨਾਲ ਸਦੀਵੀ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ, ਉਸ ਨੂੰ ਧਿਆਉਣਾ ਹੈ। ਜਿਸ ਨੇ ਸਾਨੂੰ ਸੋਹਣਾ ਸਰੀਰ ਦਿੱਤਾ ਹੈ, ਸਰੀਰ ਨੂੰ ਚਲਾਉਣ ਵਾਸਤੇ ਜੀਵਾਤਮਾ ਦਿੱਤੀ ਹੈ, ਧਿਆਏ ਸੋ ਪ੍ਰਭ ਸਦਾ ਆਪਣਾ ਮਨੈ ਚਿੰਦਿਆ ਪਾਈਐ। ਜਿਸ ਨੂੰ ਧਿਆਏ ਧਿਆਏ ਭਗਤੈ ਸੁਖ ਪਾਇਆ। ਧਿਆਉਣਾ ਕਿਸ ਨੂੰ ਹੈ? ਧਿਆਏ ਨਾਨਕ ਪਰਮੇਸਰੇ ਜਿਨ ਦਿੱਤੀ ਜਿੰਦ। ਉਸ ਨੂੰ ਧਿਆਉਣਾ ਹੈ ਜਿਸਨੇ ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈ ਨਣਖਾਣ। ਸੋ ਗੁਰਦੇਵ ਪਾਤਸ਼ਾਹ ਹੁਕਮ ਕਰਦੇ ਹਨ ਕਿ ਹਰ ਕਾ ਨਾਮ ਧਿਆਏ। ਸੰਗਤ ਵਿੱਚ ਜਾ ਕੇ ਕਰਨਾ ਕੀ ਹੈ? ਹਰ ਕਾ ਨਾਮ ਧਿਆਏ। ਧਿਆਉਣਾ ਕਿਸ ਨੂੰ ਹੈ? ਜਿਸ ਪ੍ਰਤੀ ਸ੍ਰੀ ਰਾਗ ਦੀ ਵਾਰ ਵਿੱਚ ਗੁਰਦੇਵ ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਨੇ ਇਸ਼ਾਰਾ ਕੀਤਾ ਹੈ ਕਿ ਉਸ ਨੂੰ ਧਿਆਵੋ, ਉਸ ਨੂੰ ਜਪੋ ਜਿਸ ਦਾ ਸਭਨਾ ਉੱਪਰ ਹੁਕਮ ਚੱਲਦਾ ਹੈ, ਉਸ ਨੂੰ ਧਿਆਵੋ ਜੋ ਆਖਰੀ ਸਮੇਂ ਜੀਵ ਆਤਮਾ ਦੀ ਸਹਾਇਤਾ ਕਰਕੇ ਜਮਦੂਤਾਂ ਤੋਂ ਛੁਟਕਾਰਾ ਕਰਵਾ ਦਿੰਦਾ ਹੈ, ਉਸ ਮਾਲਕ ਨੂੰ ਧਿਆਵੋ ਜੋ ਤੁਹਾਡੇ ਮਨ ਦੀਆਂ ਸਾਰੀਆਂ ਭੁੱਖਾਂ ਖਤਮ ਕਰਕੇ ਤ੍ਰਿਸ਼ਨਾ ਦਾ ਅਭਾਵ ਕਰ ਦਿੰਦਾ ਹੈ, ਉਸ ਨੂੰ ਧਿਆਵੋ ਜਿਸ ਨੂੰ ਧਿਆਉਣ ਨਾਲ ਨਿੰਦਕ ਅਤੇ ਵੈਰੀ ਵੀ ਮਾਫ਼ੀ ਮੰਗ ਕੇ ਪੈਰੀਂ ਆ ਪੈਂਦੇ ਹਨ, ਉਸ ਮਾਲਕ ਨੂੰ ਧਿਆਵੋ ਜੋ ਸਭਨਾ ਤੋਂ ਵੱਡਾ ਹੈ, ਜਿਸ ਦੇ ਨਾਮ ਅੱਗੇ ਸਾਰੇ ਜੁਹਾਰਾਂ ਨਮਸਕਾਰਾਂ ਕਰਦੇ ਹਨ। ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ, ਜੋ ਸਭਨਾ ਉੱਪਰ ਹੁਕਮ ਚਲਾਏ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ, ਜੋ ਅੰਤੀ ਅਵਸਰ ਲਏ ਛਡਾਏ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ, ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ। ਸੋ ਗੁਰਮੁਖ ਨਾਮ ਜਪਿਆ ਵਡਭਾਗੀ, ਤਿਨ ਨਿੰਦਕ ਦੁਸ਼ਟ ਸਭ ਪੈਰੀ ਪਾਏ। ਨਾਨਕ ਨਾਮ ਅਰਾਦ ਸਭਨਾ ਤੇ ਵੱਡਾ, ਸਭ ਨਾਵੈਂ ਅੱਗੇ ਆਣ ਨਿਵਾਏ। ਕਿਸ ਨੂੰ ਧਿਆਉਣਾ ਹੈ? ਜੋ ਜੀਵ ਅਤੇ ਸਾਰੇ ਜੀਵਾਂ ਦੀਆਂ ਇੱਛਾ ਪੂਰੀਆਂ ਕਰਨ ਵਾਲਾ ਹੈ ਅਤੇ ਸਾਰੇ ਸਰੀਰਕ ਤੇ ਮਾਨਸਿਕ ਸੁੱਖਾਂ ਨੂੰ ਦੇਣ ਵਾਲਾ ਦਾਤਾ ਹੈ, ਹਰ ਕਾ ਨਾਮ ਧਿਆਏ, ਜਿਸ ਦੇ ਵਸ ਵਿੱਚ ਅਨੇਕਾਂ ਕਾਮ ਧੇਨ ਗਊ ਵਰਗੀਆਂ ਕਾਮਨਾ ਪੂਰੀਆਂ ਕਰਨ ਵਾਲੀਆਂ ਗਊਆਂ ਹਨ, ਜਿਸ ਦੇ ਨਾਮ ਨੂੰ ਜਪਣ ਨਾਲ ਲੋਕ ਤੇ ਪ੍ਰਲੋਕ ਵਿੱਚ ਮੁੱਖ ਉਜਲਾ ਪਵਿੱਤਰ ਹੁੰਦਾ ਹੈ। ਇਸ ਲਈ ਐਸੀ ਮਾਇਆ ਤੋਂ ਨਿਰਲੇਪ ਹਸਤੀ ਦਾ ਸਿਮਰਨ ਕਰਨਾ ਚਾਹੀਦਾ ਹੈ, ਜਿਸ ਦਾ ਸਿਮਰਨ ਕਰਨ ਨਾਲ ਸੰਸਾਰਕ ਝਗੜੇ ਮੁੱਕ ਜਾਂਦੇ ਹਨ ਅਤੇ ਅੰਦਰੂਨੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜਾਂ ਨਾਲ ਵੀ ਝਗੜਾ ਖਤਮ ਹੋ ਜਾਂਦਾ ਹੈ। ਉਸ ਨੂੰ ਧਿਆਉਣਾ ਹੈ ਜਿਸ ਦਾ ਸਿਮਰਨ ਕਰਨ ਨਾਲ ਸੰਸਾਰ ਭਵਜਲ ਤੋਂ ਵੀ ਨਿਸਤਾਰਾ ਹੋ ਜਾਂਦਾ ਹੈ। ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਪਾਵਨ ਬਚਨ ਹੈ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੈ ਵਸ ਹੈ ਕਾਮ ਧੇਨਾ ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਜਪ ਮਨ ਸਤਨਾਮ ਸਦਾ ਸਤਨਾਮ ਹਾਲਤ ਪਾਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨਾ ਰਹਾਉ ਜੈ ਹਰ ਸਿਮਰਨ ਭਇਆ ਤੈ ਉਪਾਦ ਗਤ ਕੀਨੀ ਵਡ ਭਾਗੀ ਹਰ ਜਪਨਾ ਜਨ ਨਾਨਕ ਕਉ ਗੁਰ ਕੇ ਇਹ ਮਤ ਦੀਨੀ ਜਪ ਹਰ ਪਵ ਜਲ ਤਰਨਾ ਹਰ ਕਾ ਨਾਮ ਧਿਆਏ ਧਿਆਉਣਾ ਕਿਸ ਨੂੰ ਹੈ ਜੋ ਇੱਕ ਹੈ ਜਿਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਜੋ ਸਾਰਿਆਂ ਵਿੱਚ ਰਮਿਆ ਹੋਇਆ ਹੈ ਜੋ ਸਰਬ ਸ਼ਕਤੀਆਂ ਦਾ ਮਾਲਕ ਹੈ ਜੋ ਸਾਰੇ ਕਾਰਨਾਂ ਦੇ ਕਰਨ ਦੀ ਸਮਰੱਥਾ ਵਾਲਾ ਹੈ ਜੋ ਇੱਕ ਖਿਣ ਵਿੱਚ ਪੈਦਾ ਕਰਨ ਅਤੇ ਨਾਸ਼ ਕਰਨ ਦੀ ਤਾਕਤ ਰੱਖਦਾ ਹੈ ਇਸ ਇੱਕ ਤੋਂ ਬਿਨਾਂ ਹੋਰ ਕੋਈ ਉਸ ਵਰਗਾ ਨਹੀਂ ਕਿਸ ਨੂੰ ਧਿਆਉਣਾ ਹੈ ਜੋ ਸਾਰੇ ਦੇਸ਼ਾਂ ਸਾਰੇ ਬ੍ਰਹਿਮੰਡਾਂ ਆਕਾਸ਼ਾਂ ਅਤੇ ਪਤਾਲਾਂ ਜਜ਼ੀਰਿਆਂ ਵਿੱਚ ਪਰਿਪੂਰਨ ਹੋ ਕੇ ਰਮਿਆ ਹੋਇਆ ਹੈ ਜਿਹੜਾ ਵੀ ਉਸਨੂੰ ਜਪਦਾ ਹੈ ਉਸ ਦਾ ਅੰਤਸ਼ਕਰਨ ਪਵਿੱਤਰ ਹੋ ਜਾਂਦਾ ਹੈ ਹਰ ਏਕ ਨਿਰੰਜਨ ਗਾਈਐ ਸਭ ਅੰਤਰ ਸੋਈ ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ ਖਿਨ ਮੈਂ ਥਾਪ ਉਥਾਪ ਦਾ ਤਿਸ ਬਿਨ ਨਹੀਂ ਕੋਈ ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ ਜਿਸ ਆਪ ਬੁਝਾਏ ਸੋ ਬੁਝ ਸੀ ਨਿਰਮਲ ਜਨ ਸੋਈ ਸੰਗਤ ਵਿੱਚ ਜਾ ਕੇ ਪਹਿਲਾ ਕਰਮ ਕਰਨਾ ਹੈ ਕਹੈ ਹਰ ਕਾ ਨਾਮ ਧਿਆਏ ਦੂਜਾ ਕਰਨਾ ਹੈ ਸੁਣ ਹਰ ਕਾ ਨਾਮ ਧਿਆਏ ਸੁਣ ਸਤਸੰਗਤ ਵਿੱਚ ਜਾ ਕੇ ਆਪ ਜਪ ਕੇ ਆਪ ਹੀ ਉਸ ਜਪੇ ਹੋਏ ਨਾਮ ਨੂੰ ਸੁਣਨਾ ਹੈ ਹਰ ਕਾ ਨਾਮ ਧਿਆਏ ਸੁਣ ਜੋ ਸੁਣੇਗਾ ਉਸ ਜਗਿਆਸੂ ਉੱਪਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਫਰਮਾਨ ਵਰਤੇਗਾ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਤਥਾ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਸੰਗਤ ਵਿੱਚ ਬੈਠ ਕੇ ਹਰ ਪ੍ਰਾਣੀ ਨੇ ਸ਼ਰਾਵਣੀ ਸੁਣੀ ਹੈ ਰਸਨਾ ਗਾਈਐ ਹਿਰਦੈ ਧਿਆਈਐ ਸੋਈ ਇਹ ਕਾਰ ਕਰਨੀ ਹੈ ਜੋ ਸੰਗਤ ਵਿੱਚ ਗੁਰਬਾਣੀ ਦੀ ਕਥਾ ਵਿਚਾਰ ਚੱਲ ਰਹੀ ਹੈ ਪ੍ਰਭੂ ਕੀਰਤੀ ਹੋ ਰਹੀ ਹੈ ਹਰ ਜਸ ਹੋ ਰਿਹਾ ਹੈ ਉਸ ਨੂੰ ਇਕਾਗਰ ਮਨ ਹੋ ਕੇ ਸੁਣਨਾ ਹੈ ਜੇ ਮਨ ਇਹੜ ਤਿਹੜ ਕਰੇ ਸੁਣਨ ਤੋਂ ਕੰਨੀ ਕਤਰਾਵੇ ਫਿਰ ਬਾਬਾ ਕਬੀਰ ਜੀ ਦੇ ਹੁਕਮ ਅਨੁਸਾਰ ਇਸ ਨੂੰ ਪ੍ਰੇਮ ਦੇ ਚਾਬਕ ਵੀ ਮਾਰਨੇ ਹਨ ਤੇ ਸ੍ਰੇਸ਼ਟ ਮਨ ਨਾਲ ਕੰਨੀ ਕਤਰਾਉਣ ਵਾਲੇ ਮਨ ਨੂੰ ਕਹਿਣਾ ਹੈ ਕਿ ਚੱਲ ਰੇ ਬੈਕੁੰਠ ਤੁਝੇ ਲੈ ਤਾਰੋਂ ਹਿਚੈ ਤਾਂ ਪ੍ਰੇਮ ਕੇ ਚਾਬਕ ਮਾਰੋ ਇਹ ਕਾਰ ਕਰਨੀ ਹੈ ਅਤੇ ਨਾਲ ਨਾਲ ਅਵੈੜੇ ਮਨ ਨੂੰ ਸੁਣਨ ਦਾ ਸ੍ਰੇਸ਼ਟ ਫਲ ਦੱਸ ਕੇ ਗੁਰੂ ਉਪਦੇਸ਼ ਗੁਰੂ ਕੀਰਤੀ ਸੁਣਨ ਦੀ ਪ੍ਰੇਰਣਾ ਕਰਨੀ ਹੈ ਕਿ ਹੇ ਮੇਰੇ ਮਨ ਜੇ ਤੂੰ ਗੁਰੂ ਦਾ ਉਪਦੇਸ਼ ਸੁਣੇਗਾ ਇਸ ਸੰਸਾਰ ਵਿੱਚ ਵੀ ਤੈਨੂੰ ਸ਼ਾਂਤੀ ਤੇ ਪ੍ਰਲੋਕ ਵਿੱਚ ਵੀ ਸੁੱਖ ਮਿਲੇਗਾ ਹਰ ਕਾ ਸਿਮਰਨ ਸੁਣ ਮਨ ਕਾਨੀ ਸੁੱਖ ਪਾਵੈ ਹਰ ਦੁਆਰ ਪੁਰਾਨੀ ਹੇ ਮੇਰੇ ਮਨ ਗੁਰੂ ਦਾ ਨਾਮ ਸੁਣਨ ਨਾਲ ਤੈਨੂੰ ਇੰਨਾ ਲਾਭ ਮਿਲੇਗਾ ਜਿਸ ਨੂੰ ਤੂੰ ਕਦੀ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਨਾਮ ਉਪਦੇਸ਼ ਸੁਣਨ ਨਾਲ ਹੇ ਮਨ ਤੈਨੂੰ ਖੁਸ਼ੀ ਖੇੜਾ ਪ੍ਰਾਪਤ ਹੋਵੇਗਾ ਆਤਮਕ ਸ਼ਾਂਤੀ ਮਿਲੇਗੀ ਹਰ ਪ੍ਰਕਾਰ ਦੀ ਤ੍ਰਿਪਤੀ ਹੋ ਜਾਵੇਗੀ ਨਾਮ ਤੇਰੇ ਸਾਰੇ ਦੁੱਖ ਦੂਰ ਕਰ ਦੇਵੇਗਾ ਨਾਮ ਦੁਆਰਾ ਆਤਮਕ ਸ਼ਾਂਤੀ ਦੇਣ ਵਾਲਾ ਰਸ ਵੀ ਪ੍ਰਾਪਤ ਹੋਵੇਗਾ ਸੰਸਾਰ ਦੀ ਸੋਭਾ ਦੀ ਕਮੀ ਵੀ ਨਹੀਂ ਰਹੇਗੀ ਤੇ ਜੀਵਨ ਮੁਕਤੀ ਦੀ ਦਾਤ ਤਾਂ ਪ੍ਰਾਪਤ ਹੋ ਹੀ ਜਾਵੇਗੀ ਲੋਕ ਪ੍ਰਲੋਕ ਵਿੱਚ ਤੇਰੀ ਪੱਤ ਰਹਿ ਜਾਵੇਗੀ ਇਸ ਲਈ ਹੇ ਮਨ ਲਿਵ ਬਿਰਤੀ ਵਿੱਚ ਉਨਮਨ ਹੋ ਕੇ ਨਾਮ ਦੇ ਨਾਲ ਜੁੜਿਆ ਜਾ ਪ੍ਰਭ ਜੀ ਦਾ ਨਾਮ ਸੁਣਨ ਨਾਲ ਰਿੱਧੀਆਂ ਸਿੱਧੀਆਂ ਆਪਣੇ ਆਪ ਹੀ ਮਿਲ ਜਾਣੀਆਂ ਨੇ ਨਾਮ ਸੁਣਨ ਨਾਲ ਨੌ ਨਿਧੀਆਂ ਦੀ ਪ੍ਰਾਪਤੀ ਹੋ ਜਾਂਦੀ ਹੈ ਮਨ ਨੂੰ ਸਮਝਾਉਣਾ ਹੈ ਕਿ ਹੇ ਮਨਾ ਨਾਮ ਸੁਣਨ ਨਾਲ ਜਿੱਥੇ ਸੰਤੋਖ ਦੀ ਅਮੋਲਕ ਦਾਤ ਮਿਲਦੀ ਹੈ ਉੱਥੇ ਮਾਇਆ ਨਾਮ ਜਪਣ ਵਾਲੇ ਦੇ ਚਰਨਾਂ ਵਿੱਚ ਆ ਕੇ ਹਾਜ਼ਰ ਹੁੰਦੀ ਹੈ ਜਿਸ ਦੇ ਮਗਰ ਤੂੰ ਹੁਣ ਭੱਜਿਆ ਫਿਰਦਾ ਹੈ ਨਾਮ ਧਿਆਉਣ ਅਤੇ ਸੁਣਨ ਨਾਲ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਅਤੇ ਸਦੀਵੀ ਸੁੱਖ ਆਤਮਕ ਸੁੱਖ ਮਿਲ ਜਾਂਦਾ ਹੈ ਹੇ ਮਨ ਨਾਮ ਨੂੰ ਧਿਆਨ ਨਾਲ ਸੁਣਨ ਨਾਲ ਆਤਮਕ ਪਵਿੱਤਰਤਾ ਪ੍ਰਾਪਤ ਹੁੰਦੀ ਹੈ ਨਾਮ ਸੁਣਨ ਨਾਲ ਮਨ ਨੂੰ ਵਸ ਵਿੱਚ ਕਰਨ ਦੀ ਯੋਗਤੀ ਦਾ ਪਤਾ ਲੱਗ ਜਾਂਦਾ ਹੈ ਨਾਮ ਸੁਣਨ ਵਾਲੇ ਦੇ ਨੇੜੇ ਜਮਦੂਤ ਵੀ ਨਹੀਂ ਢੁੱਕਦੇ ਹੇ ਮਨ ਗੁਰੂ ਦਾ ਨਾਮ ਗੁਰੂ ਦਾ ਉਪਦੇਸ਼ ਗੁਰੂ ਦੀ ਕੀਰਤੀ ਗੁਰੂ ਦਾ ਜਸ ਸੁਣਨ ਨਾਲ ਅਗਿਆਨਤਾ ਦਾ ਅੰਧਕਾਰ ਹਨੇਰਾ ਦੂਰ ਹੋ ਜਾਂਦਾ ਹੈ ਅਤੇ ਆਤਮਾ ਨੂੰ ਗਿਆਨ ਦਾ ਪ੍ਰਕਾਸ਼ ਮਿਲ ਜਾਂਦਾ ਹੈ ਨਾਮ ਨੂੰ ਸੁਣਨ ਨਾਲ ਆਪੇ ਨੂੰ ਆਪੇ ਦੀ ਸੋਝੀ ਪ੍ਰਾਪਤ ਹੋ ਜਾਂਦੀ ਹੈ ਨਾਮ ਨੂੰ ਸੁਣਨ ਨਾਲ ਜਿੱਥੇ ਜੀਵਨ ਦਾ ਅਸਲੀ ਲਾਹਾ ਪ੍ਰਾਪਤ ਹੁੰਦਾ ਹੈ ਉੱਥੇ ਸਾਰੇ ਪਾਪ ਕਰਮ ਨਾਸ਼ ਹੋ ਜਾਂਦੇ ਹਨ ਅਤੇ ਸੱਚੇ ਪ੍ਰਭੂ ਜੀ ਦੀ ਪ੍ਰਾਪਤੀ ਹੋ ਜਾਂਦੀ ਹੈ ਜੋ ਗੁਰੂ ਵਾਲਾ ਬਣ ਕੇ ਸੰਗਤ ਵਿੱਚ ਬੈਠ ਕੇ ਗੁਰੂ ਜੀ ਦੇ ਨਾਮ ਉਪਦੇਸ਼ ਨੂੰ ਸੁਣਦਾ ਹੈ ਉਸ ਦਾ ਪ੍ਰਭੂ ਦੀ ਦਰਗਾਹ ਵਿੱਚ ਮੁੱਖ ਉੱਜਲ ਹੁੰਦਾ ਹੈ। ਸਾਰੰਗ ਦੀ ਵਾਰ ਵਿੱਚ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਇਹ ਪਾਵਨ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1240 ਉੱਪਰ ਸਾਡੀ ਅਗਵਾਈ ਵਾਸਤੇ ਅੰਕਿਤ ਹੈ। ਸਤਿਗੁਰੂ ਕਿਵੇਂ ਮਨ ਨੂੰ ਸੰਬੋਧਨ ਕਰਕੇ ਸਮਝਾਉਂਦੇ ਹਨ ਕਿ ਨਾ ਸੁਣੇ ਮਨ ਰਹੱਸੀਏ ਨਾਮੇ ਸਾਂਤ ਆਈ, ਨਾ ਸੁਣੇ ਮਨ ਤ੍ਰਿਪਤੀਏ ਸਭ ਦੁੱਖ ਗਵਾਏ, ਨਾ ਸੁਣੇ ਨਾ ਉਪਜੈ ਨਾਮੇ ਵਡਿਆਈ, ਨਾਮੇ ਹੀ ਸਭ ਜਾਤ ਪਤ ਨਾਮੇ ਗਤ ਪਾਈ, ਗੁਰਮੁਖ ਨਾਮ ਧਿਆਈਐ ਨਾਨਕ ਲਿਵ ਲਾਈ, ਨਾ ਸੁਣੇ ਸਭ ਸਿੱਧ ਹੈ ਰਿਧ ਪਾਛੇ ਆਵੈ, ਨਾ ਸੁਣੇ ਨਾ ਨਿਧ ਮਿਲੈ ਮਨ ਚਿੰਦਿਆ ਪਾਵੈ, ਨਾ ਸੁਣੇ ਸੰਤੋਖ ਹੋਏ ਕਵਲਾ ਚਰਨ ਧਿਆਵੈ, ਨਾ ਸੁਣੇ ਸਹਿਜ ਉਪਜੇ ਸਹਿਜੇ ਸੁਖ ਪਾਵੈ, ਗੁਰਮਤੀ ਨਾਉ ਪਾਈਐ ਨਾਨਕ ਗੁਣ ਗਾਵੈ, ਨਾ ਸੁਣੇ ਸੁਚ ਸੰਜਮੋ ਜਮ ਨੇੜ ਨਾ ਆਵੈ, ਨਾ ਸੁਣੇ ਘਟ ਚਾਨਣਾ ਅਨੇਰ ਗਵਾਵੈ, ਨਾ ਸੁਣੇ ਆਪ ਬੁੱਝੀਐ ਲਾਹਾ ਨਾਉ ਪਾਵੈ, ਨਾ ਸੁਣੇ ਪਾਪ ਕੱਟੀਐ ਨਿਰਮਲ ਸੱਚ ਪਾਵੈ, ਨਾਨਕ ਨਾ ਸੁਣੇ ਮੁਖ ਉਜਲੇ ਨਾਉ ਗੁਰਮੁਖ ਧਿਆਵੈ। ਹੇ ਮਨ ਤੂੰ ਨਾਮ ਨੂੰ ਸੁਣ, ਨਾਮ ਨੂੰ ਇੱਕ ਵਾਰ ਸਰਵਣ ਕਰਕੇ ਤਾਂ ਵੇਖ, ਨਾਮ ਨੂੰ ਸੁਣਨ ਨਾਲ ਤੇਰਾ ਆਵਾਗਾਉਣ ਦਾ ਚੱਕਰ ਵੀ ਖਤਮ ਹੋ ਜਾਵੇਗਾ, ਤੂੰ ਵਡਭਾਗੀ ਬਣ ਜਾਵੇਂਗਾ, ਤੈਨੂੰ ਤਨ ਅਤੇ ਮਨ ਦਾ ਖੇੜਾ ਪ੍ਰਾਪਤ ਹੋ ਜਾਵੇਗਾ। ਗੁਰੂ ਅਰਜਨ ਦੇਵ ਪਾਤਸ਼ਾਹ ਕੀ ਬਚਨ ਕਰਦੇ ਹਨ ਸਾਰੰਗ ਰਾਗ ਵਿੱਚ, ਜੋ ਜੋ ਸੁਣੈ ਰਾਮ ਜਸ ਨਿਰਮਲ ਤਾਂ ਕਾ ਜਨਮ ਮਰਨ ਦੁੱਖ ਨਾਸਾ, ਕਹੋ ਨਾਨਕ ਪਾਈਐ ਵਡਭਾਗੀ ਮਨ ਤਨ ਹੋਏ ਬਿਗਾਸਾ। ਇਸ ਲਈ ਹੇ ਮੇਰੇ ਮਨਾ, ਸੰਗਤ ਵਿੱਚ ਬੈਠ ਕੇ ਗੁਰੂ ਦੇ ਉਪਦੇਸ਼ ਨੂੰ ਸੁਣ ਤੇ ਉਸ ਨੂੰ ਕਮਾ ਕੇ ਗੁਰੂ ਦੀ ਖੁਸ਼ੀ ਪ੍ਰਾਪਤ ਕਰ ਲੈ। ਸੁਣੇਗਾ ਕਮਾਵੇਂਗਾ, ਜਨਮ ਮਰਨ ਦੁੱਖ ਨਾਸਾ ਦੀਆਂ ਦਾਤਾਂ ਪ੍ਰਾਪਤ ਹੋਣਗੀਆਂ। ਜੇ ਸੰਗਤ ਵਿੱਚ ਬੈਠ ਕੇ ਵੀ ਸੁਣਨ ਤੇ ਮੰਨਣ ਤੋਂ ਕੰਨੀ ਕਤਰਾਵੇਂਗਾ, ਫਿਰ ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ, ਇਸ ਗੱਲ ਦਾ ਧਾਰਨੀ ਬਣ ਜਾਵੇਗਾ। ਪਤਾ ਨਹੀਂ ਕਿਹੜੀਆਂ ਕਿਹੜੀਆਂ ਜੋਨਾਂ ਵਿੱਚ ਕਿੰਨਾ ਕਿੰਨਾ ਸਮਾਂ ਭਰਮਣ ਕਰਨਾ ਪਵੇਗਾ। ਸੋ ਹੇ ਮਨ, ਸੁਚੇਤ ਹੋ ਕੇ ਪੰਜਵੇਂ ਗੁਰਦੇਵ ਜੀ ਦੇ ਬਚਨਾਂ ਤੋਂ ਸਿੱਖਿਆ ਲੈ, ਮਨੁੱਖਾ ਜਨਮ ਬਹੁਤ ਚਿਰਕਾਲ ਤੋਂ ਬਾਅਦ ਪ੍ਰਾਪਤ ਹੋਇਆ ਹੈ। ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਇਸ ਲਈ ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਏ ਦੇ ਸੰਜਰੀਆ। ਹੇ ਮੇਰੇ ਮਨਾ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਆਪ ਨਾਰਾਇਣ ਕਲਾ ਧਾਰ ਕਿੰਨੇ ਪਿਆਰ ਨਾਲ ਤੈਨੂੰ ਅਸਲੀਅਤ ਤੋਂ ਜਾਣੂ ਕਰਵਾਉਣ ਲਈ ਉਦਾਹਰਣਾਂ ਦੇ ਕੇ ਸਮਝਾਉਂਦੇ ਹਨ ਕਿ ਜਿਵੇਂ ਕਿਸੇ ਮਨੁੱਖ ਨੇ ਧੁਰ ਛੱਤ ਤੇ ਚੜ੍ਹਨਾ ਹੋਵੇ, ਉਹ ਪੌੜੀ ਦੇ ਇੱਕ ਇੱਕ ਡੰਡੇ ਤੇ ਪੈਰ ਧਰਦਾ ਕਾਫ਼ੀ ਉੱਚਾ ਚੜ੍ਹ ਜਾਂਦਾ ਹੈ। ਜੇ ਉਸਦਾ ਹੱਥ ਉਸ ਫੜੇ ਹੋਏ ਡੰਡੇ ਤੋਂ ਛੁੱਟ ਜਾਵੇ, ਫਿਰ ਹੇਠਾਂ ਜ਼ਮੀਨ ਤੇ ਹੀ ਡਿੱਗਦਾ ਹੈ, ਮੁੜ ਸਫ਼ਰ ਪਹਿਲੇ ਡੰਡੇ ਤੋਂ ਆਰੰਭ ਕਰਨਾ ਪੈਂਦਾ ਹੈ। ਸਤਿਗੁਰਾਂ ਨੇ ਬਚਨ ਕੀਤਾ ਹੈ, ਇਸ ਪੌੜੀ ਤੇ ਜੋ ਨਰ ਚੁੱਕੇ ਆਏ ਜਾਏ ਦੁੱਖ ਪਾਏਂਦਾ। ਮਨੁੱਖਾ ਜਨਮ ਪ੍ਰਭੂ ਜੀ ਨੂੰ ਮਿਲਣ ਲਈ ਆਖਰੀ ਡੰਡਾ ਹੈ। ਬਾਬਾ ਕਬੀਰ ਜੀ ਦੇ ਕਥਨ ਅਨੁਸਾਰ ਇਹ ਵਾਰ ਵਾਰ ਪ੍ਰਾਪਤ ਨਹੀਂ ਜੇ ਹੁੰਦਾ। ਕਬੀਰ, ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰਾਂ ਵਾਰ, ਜਿਉਂ ਬਨ ਫਲ ਪਾ ਕੇ ਭੋਏ ਗ੍ਰਹਿ ਬਹੁਰ ਨਾ ਲਾਗੈ ਡਾਰ। ਇਸ ਲਈ ਇਸ ਮਨੁੱਖਾ ਜਨਮ ਦੇ ਅਖੀਰਲੇ ਡੰਡੇ ਤੋਂ ਹਿੰਮਤ ਕਰਕੇ ਗੁਰੂ ਦੀ ਓਟ ਆਸਰਾ ਲੈ ਕੇ ਗੁਰੂ ਚਾਲੀ ਦੇ ਧਾਰਨੀ ਬਣ ਕੇ ਅਸਾਂ ਨੇ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉਂ ਪਾਣੀ ਸੰਗ ਪਾਣੀ ਦੀ ਅਵਸਥਾ ਨੂੰ ਪ੍ਰਾਪਤ ਕਰਨਾ ਹੈ। ਇਸ ਲਈ ਇਸ ਅਵਸਥਾ ਨੂੰ ਪ੍ਰਾਪਤ ਕਰਨ ਲਈ ਸਤਸੰਗਤ ਵਿੱਚ ਬੈਠ ਕੇ ਕਰਮ ਕੀ ਕਰਨੇ ਹਨ? ਹਰ ਕਾ ਨਾਮ ਧਿਆਏ ਸੁਣ, ਪਹਿਲਾਂ ਹਰ ਕਾ ਨਾਮ ਹਰੀ ਦਾ ਨਾਮ ਧਿਆਉਣਾ ਹੈ, ਨਾਲ ਹੀ ਉਸ ਧਿਆਏ ਹੋਏ ਨਾਮ ਨੂੰ ਸੁਣਨਾ ਹੈ, ਤੇ ਤੀਸਰਾ ਕਰਮ ਕਰਨਾ ਹੈ ਸਭਨਾ ਨੂੰ ਕਰ ਦਾਨ। ਦੋ ਕਰਮ ਸਤਸੰਗਤ ਵਿੱਚ ਬੈਠ ਕੇ ਕਰਨੇ ਹਨ, ਤੀਸਰਾ ਕਰਮ ਜਦੋਂ ਆਪਾਂ ਸਤਸੰਗਤ ਚੋਂ ਬਾਹਰ ਆਉਣਾ ਹੈ, ਘਰ ਆ ਕੇ ਕਾਰ ਵਿਹਾਰ ਵਿੱਚ ਜਦੋਂ ਵਿਚਰਨਾ ਹੈ, ਧੀਆਂ ਪੁੱਤਰਾਂ ਭਰਾਵਾਂ ਰਿਸ਼ਤੇਦਾਰਾਂ ਸੱਜਣਾਂ ਮਿੱਤਰਾਂ ਆਂਢੀਆਂ ਗੁਆਂਢੀਆਂ ਨਾਲ ਸੰਪਰਕ ਜੋੜਨਾ ਹੈ, ਉਦੋਂ ਕਰਨਾ ਹੈ। ਤੀਜਾ ਕਰਮ ਕੀ ਕਰਨਾ ਹੈ? ਉਹ ਹੈ ਸਭਨਾ ਨੂੰ ਕਰ ਦਾਨ। ਜੋ ਗੁਰੂ ਦਾ ਉਪਦੇਸ਼ ਸੰਗਤ ਵਿੱਚੋਂ ਬੈਠ ਕੇ ਸੁਣਿਆ, ਉਸ ਦੀ ਸਾਂਝ ਇਹਨਾਂ ਸਾਰਿਆਂ ਨਾਲ ਪਾਉਣੀ, ਉਹਨਾਂ ਨੂੰ ਬੇਨਤੀ ਕਰਨੀ ਕਿ ਗੁਰੂ ਪਿਆਰਿਓ, ਅੱਜ ਮੈਂ ਸੰਗਤ ਵਿੱਚੋਂ ਅਮੋਲਕ ਮਨੁੱਖਾ ਜੀਵਨ ਦੀ ਸਫਲਤਾ ਦਾ ਇਹ ਗੁਰੂ ਉਪਦੇਸ਼ ਸਰਵਣ ਕੀਤਾ ਹੈ, ਤੁਸੀਂ ਵੀ ਆਪਣੇ ਮਨੁੱਖਾ ਜਨਮ ਦੀ ਸਫਲਤਾ ਵਾਸਤੇ ਇਸ ਉਪਦੇਸ਼ ਦੇ ਧਾਰਨੀ ਬਣੋ। ਹਰ ਰੋਜ਼ ਉਹਨਾਂ ਨੂੰ ਸੱਚ ਧਰਮ ਦਾ ਉਪਦੇਸ਼ ਜੋ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਉਸ ਦੇ ਧਾਰਨੀ ਬਣਨ ਦੀ ਪ੍ਰੇਰਣਾ ਦਿੰਦੇ ਰਹਿਣਾ ਹੈ। ਸਭਨਾਂ ਨੂੰ ਕਰ ਦਾਨ, ਗੁਰੂ ਉਪਦੇਸ਼ ਦਾ ਦਾਨ ਕਰਦੇ ਹੀ ਰਹਿਣਾ ਹੈ। ਹਰ ਰੋਜ਼ ਗੁਰ ਉਪਦੇਸ਼ ਦਾ ਦਾਨ ਕਰਦਿਆਂ ਕਰਦਿਆਂ ਇੱਕ ਦਿਨ ਤੁਹਾਡਾ ਕੀਤਾ ਦਾਨ ਫਲੀਭੂਤ ਹੋਣ ਲੱਗ ਜਾਵੇਗਾ ਅਤੇ ਉਹਨਾਂ ਗੁਰੂ ਪਿਆਰਿਆਂ ਦੀਆਂ ਆਤਮਾਵਾਂ ਨੂੰ ਵੀ ਨਾਮ ਦਾ ਰੰਗ ਚੜ੍ਹਨ ਲੱਗ ਜਾਵੇਗਾ। ਉਹਨਾਂ ਦੀ ਆਤਮਾ ਪ੍ਰਭੂ ਦੇ ਨਾਮ ਰੰਗ ਵਿੱਚ ਰੰਗੀ ਜਾਵੇਗੀ। ਉਹ ਵੀ ਸੂਰਿਆਂ ਦੀ ਕਤਾਰ ਵਿੱਚ ਤੁਹਾਡੇ ਕੀਤੇ ਦਾਨ ਸਦਕਾ ਸ਼ਾਮਿਲ ਹੋ ਜਾਣਗੇ। ਧੰਨ ਗੁਰੂ ਅਰਜਨ ਦੇਵ ਜੀ ਦਾ ਪਾਵਨ ਬਚਨ ਹੈ, ਜਾਂ ਕਉ ਹਰ ਰੰਗ ਲਾਗੋ ਇਸ ਜੁਗ ਮੈਂ, ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਂਕੈ, ਜਾਂ ਕਾ ਸਤਿਗੁਰ ਪੂਰਾ। ਤੇ ਇਹ ਰੰਗ ਚੜ੍ਹਦਾ ਕਿਵੇਂ ਹੈ? ਠਾਕੁਰ ਗਾਈਐ ਆਤਮ ਰੰਗ, ਠਾਕੁਰ ਗਾਈਐ ਆਤਮ ਰੰਗ, ਸਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ। ਇਹ ਕਾਰ ਕਰਨ ਨਾਲ ਜਦੋਂ ਤੁਸੀਂ ਸਭਨਾਂ ਨੂੰ ਕਰਦਾਨ ਕਰਨ ਵਿੱਚ ਸਫਲ ਹੋ ਗਏ, ਸਤਿਗੁਰੂ ਜੀ ਤੁਹਾਨੂੰ ਬਹੁਤ ਪਿਆਰ ਕਰਨਗੇ। ਨਿਹਰਾ ਪਿਆਰ ਹੀ ਨਹੀਂ ਕਰਦੇ, ਗੁਰਦੇਵ ਜੀ ਇੰਨਾ ਸਤਿਕਾਰ ਦਿੰਦੇ ਹਨ ਜੋ ਕਦੀ ਤੁਸੀਂ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ। ਗੁਰਦੇਵ ਜੀ ਇਹ ਕਾਰ ਕਰਨ ਵਾਲਿਆਂ ਦੀ ਚਰਨ ਧੂੜੀ ਪ੍ਰਾਪਤ ਕਰਨਾ ਲੋਚਦੇ ਹਨ। ਹਰ ਕਾ ਨਾਮ ਧਿਆਏ ਸੁਣ, ਸਭਨਾਂ ਨੂੰ ਕਰ ਦਾਨ ਦੀ ਜੋ ਕਾਰ ਕਰਦਾ ਹੈ, ਸਤਿਗੁਰੂ ਕਹਿੰਦੇ ਹਨ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਸਤਸੰਗਤ ਵਿੱਚ ਬੈਠ ਹਰ ਕਾ ਨਾਮ ਧਿਆਏ ਸੁਣ, ਸਭਨਾਂ ਨੂੰ ਕਰਦਾਨ ਦੀ ਕਾਰ ਕਰਨ ਵਾਲੇ ਕਿਤਨੇ ਮਹਾਨ ਹਨ। ਗੁਰੂ ਘਰ ਦੇ ਮਹਾਨ ਫਿਲਾਸਫਰ ਜਿਹਨਾਂ ਆਪ ਗੁਰਮਤ ਨੂੰ ਸਮਝਿਆ, ਫਿਰ ਉਸ ਦੀ ਕਮਾਈ ਕੀਤੀ ਤੇ ਸਤਿਗੁਰੂ ਜੀ ਦੀਆਂ ਪਾਵਨ ਅਸੀਸਾਂ ਪ੍ਰਾਪਤ ਕੀਤੀਆਂ। ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੇ ਕਵਿਤ ਸਵਈਆਂ ਵਿੱਚ ਉਹਨਾਂ ਦੀ ਮਹਾਨਤਾ ਦਰਸਾਉਂਦੇ ਫਰਮਾਨ ਕਰਦੇ ਹਨ ਕਿ ਮੈਂ ਆਪਣੇ ਪੈਰਾਂ ਦੇ ਨਹੁੰਾਂ ਤੋਂ ਲੈ ਕੇ ਸਰੀਰ ਦੀ ਚੋਟੀ ਤੱਕ ਸਰੀਰ ਦੇ ਸਾਰੇ ਅੰਗਾਂ ਨੂੰ ਰੋਮ ਰੋਮ ਬਰਾਬਰ ਕੱਟ ਕੇ ਗੁਰਸਿੱਖਾਂ ਦੇ ਚਰਨਾਂ ਤੋਂ ਵਾਰ ਦੇਵਾਂ। ਫਿਰ ਉਹਨਾਂ ਬਰੀਕ ਕੱਟੇ ਹੋਏ ਅੰਗਾਂ ਨੂੰ ਅਗਨੀ ਵਿੱਚ ਸਾੜ ਕੇ ਚੱਕੀ ਵਿੱਚ ਪੀਸ ਕੇ ਬਰੀਕ ਕਰ ਦੇਵਾਂ। ਉਸ ਬਰੀਕ ਪੀਸੀ ਹੋਈ ਸਵਾਹ ਨੂੰ ਅਨੇਕਾਂ ਦਿਸ਼ਾ ਵੱਲ ਵਗਦੀ ਹਵਾ ਲੈ ਕੇ ਉੱਡ ਜਾਵੇ ਅਤੇ ਸਤਿਗੁਰੂ ਜੀ ਦੇ ਦਰ ਵੱਲ ਜਾਂਦੇ ਉਹਨਾਂ ਰਾਹਾਂ ਉੱਤੇ ਵਿਛਾ ਦੇਵੇ ਜਿਹਨਾਂ ਰਾਹਾਂ ਵਿੱਚ ਗੁਰਸਿੱਖ ਅੰਮ੍ਰਿਤ ਵੇਲੇ ਹਰ ਕਾ ਨਾਮ ਧਿਆਏ ਸੁਣ ਦੀ ਕਾਰ ਕਰਨ ਲਈ ਪੈਰ ਧਰਦੇ ਹਨ। ਗੁਰਸਿੱਖਾਂ ਦੇ ਚਰਨ ਮੇਰੀ ਭਸਮ ਨਾਲ ਛੂਹ ਹੋਣ, ਜਿਸ ਸਦਕਾ ਮੇਰੀ ਵੀ ਪ੍ਰਭੂ ਚਰਨਾਂ ਨਾਲ ਲਿਵ ਲੱਗ ਜਾਵੇ। ਹੇ ਦਇਆ ਕਰਨ ਵਾਲੇ ਦਿਆਲੂ ਗੁਰਸਿੱਖੋ, ਮੈਂ ਪਾਪੀ ਨੂੰ ਵੀ ਇਸ ਸੰਸਾਰ ਤੋਂ ਆਪਣੀ ਚਰਨ ਧੂੜੀ ਬਖਸ਼ਿਸ਼ ਕਰਕੇ ਪਾਰ ਕਰ ਦੇਵੋ। ਕੈਸੀ ਹੈ ਹਰ ਕਾ ਨਾਮ ਧਿਆਏ ਸੁਣ ਦੀ ਕਾਰ ਕਰਨ ਵਾਲਿਆਂ ਦੀ ਚਰਨ ਛੂਹ? ਭਗਤ ਭਾਈ ਗੁਰਦਾਸ ਜੀ ਪਾਵਨ ਬਚਨ ਕਰਦੇ ਹਨ 672ਵੇਂ ਸਵਈਏ ਵਿੱਚ, ਨੱਖ ਸਿੱਖ ਲਓ ਸਗਲ ਅੰਗ ਰੋਮ ਰੋਮ ਕਰ, ਕਾਟ ਕਾਟ ਸਿੱਖਣ ਕੇ ਚਰਨ ਪਰਵਾਰੀ ਹੈ, ਅਗਨ ਜਲਾਏ ਫੁਨ ਪੀਸਨ ਪਸਾਏ, ਤਾਹੇ ਲੈ ਉਡੈ ਪਵਨ ਹੋਏ ਅਨਕ ਪ੍ਰਕਾਰੀ ਹੈ, ਜਾਤ ਕਾਤ ਸਿੱਖ ਪੱਗ ਧਰੈ ਗੁਰ ਪੰਥ ਪ੍ਰਾਤ, ਤਾਹੂ ਤਾਹੂ ਮਾਰਗ ਮੈਂ ਭਸਮ ਕੋ ਡਾਰੀ ਹੈ, ਤੇਹ ਪਦ ਪਾਦਕ ਚਰਨ ਲਿਵ ਲਾਗੀ ਰਹੈ, ਦਇਆ ਕੇ ਦਿਆਲ ਮੋਹੇ ਪਤਤ ਉਧਾਰੀ ਹੈ। ਕਿਤਨੀ ਮਹਾਨ ਹੈ ਸਤਸੰਗਤ, ਕਿੰਨੇ ਮਹਾਨ ਹਨ ਉਹ ਗੁਰੂ ਪਿਆਰੇ ਜੋ ਨਿਮਰਤਾ ਧਾਰ ਸਤਸੰਗਤ ਵਿੱਚ ਜਾਂਦੇ ਹਨ, ਸੰਗਤ ਵਿੱਚ ਬੈਠ ਕੇ ਹਰ ਕਾ ਨਾਮ ਸੁਣਦੇ ਹਨ, ਧਿਆਉਂਦੇ ਹਨ ਅਤੇ ਪ੍ਰਭੂ ਪਿਆਰ ਵਿੱਚ ਭਿੱਜ ਕੇ ਕੀਰਤੀ ਸਰਵਣ ਕਰਦੇ ਹਨ। ਜੋ ਵੀ ਉਹਨਾਂ ਦੇ ਸੰਪਰਕ ਵਿੱਚ ਆਉਂਦਾ ਹੈ ਉਸ ਨੂੰ ਗੁਰੂ ਚਾਲੀ ਦੇ ਧਾਰਨੀ ਬਣਨ ਦਾ ਉਪਦੇਸ਼ ਦਾਨ ਕਰਦੇ ਹਨ। ਗੁਰੂ ਦਰਸਾਈ ਕਾਰ ਕਰਨ ਸਦਕਾ ਉਹਨਾਂ ਦਾ ਅੰਤਸ਼ਕਰਨ ਪਵਿੱਤਰ ਹੋ ਜਾਂਦਾ ਹੈ। ਮਾਇਆ ਦੇ ਦੂਤ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਤ ਆਦਿਕ ਉਹਨਾਂ ਦਾ ਖਹਿੜਾ ਛੱਡ ਜਾਂਦੇ ਹਨ। ਸੱਚ ਧਰਮ ਦੇ ਮਾਰਗ ਤੇ ਚੱਲਣ ਸਦਕਾ ਸਾਰਾ ਸੰਸਾਰ ਹੀ ਉਹਨਾਂ ਦੀ ਉਪਮਾ ਕਰਨ ਲੱਗ ਜਾਂਦਾ ਹੈ। ਹਰ ਕਾ ਨਾਮ ਧਿਆਏ ਸੁਣ, ਸਭਨਾਂ ਨੂੰ ਕਰਦਾਨ ਦਾ ਮਾਰਗ ਅਪਣਾਉਣ ਸਦਕਾ ਉਹਨਾਂ ਨੂੰ ਹੋਰ ਕਿਸੇ ਪਾਸੇ ਭਰਮਣ ਨਹੀਂ ਕਰਨਾ ਪੈਂਦਾ। ਇਹ ਕਾਰ ਕਰਦਿਆਂ 68 ਤੀਰਥਾਂ ਦੇ ਇਸ਼ਨਾਨਾਂ ਦਾ, ਜੀ ਦਇਆ ਦਾ, ਸਾਰੇ ਪੁੰਨ ਕਰਮਾਂ ਦਾ ਫਲ ਘਰ ਬੈਠਿਆਂ ਹੀ ਉਹਨਾਂ ਗੁਰਮੁਖਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਲੋੜ ਹੈ ਮਨ ਬਚ ਕਰਮ ਕਰਕੇ ਅਸੀਂ ਸੰਗਤ ਵਿੱਚ ਬੈਠ ਕੇ ਪ੍ਰਭੂ ਦੇ ਨਾਮ ਨੂੰ ਧਿਆਈਏ, ਗੁਰੂ ਦੀ ਸਿੱਖਿਆ ਨੂੰ ਸੁਣੀਏ, ਫਿਰ ਦੂਸਰਿਆਂ ਨੂੰ ਸਾਂਝੀ ਕਰਨ ਰੂਪੀ ਦਾਨ ਕਰੀਏ। ਇਹ ਅਮੋਲਕ ਦਾਤ ਜਿਸ ਨੂੰ ਪ੍ਰਭੂ ਆਪ ਮਿਹਰ ਕਰਕੇ ਦੇ ਦੇਵੇ ਉਹ ਇਸ ਦਾਤ ਨੂੰ ਪ੍ਰਾਪਤ ਕਰਕੇ ਸ੍ਰੇਸ਼ਠ ਅਤੇ ਸਿਆਣਾ ਬਣ ਜਾਂਦਾ ਹੈ। ਜਿਹਨਾਂ ਨੂੰ ਇਸ ਮਾਰਗ ਤੇ ਚੱਲ ਕੇ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ, ਸਤਿਗੁਰੂ ਜੀ ਉਹਨਾਂ ਤੋਂ ਕੁਰਬਾਨ ਜਾਂਦੇ ਹਨ। ਮਾਘ ਦੇ ਮਹੀਨੇ ਵਿੱਚ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਬਚਨ ਕਰਦੇ ਹਨ ਕਿ ਕੋਈ ਮਨੁੱਖ ਇਸ਼ਨਾਨ ਕਰਕੇ ਸੁੱਚਾ ਨਹੀਂ ਹੋ ਸਕਦਾ। ਸੁੱਚਾ ਉਹ ਹੈ ਜਿਸ ਮਨੁੱਖ ਤੇ ਪੂਰਾ ਗੁਰੂ ਕਿਰਪਾ ਕਰ ਦਿੰਦਾ ਹੈ, ਜੋ ਪੂਰੇ ਗੁਰੂ ਦੀ ਮਿਹਰ ਦਾ ਪਾਤਰ ਬਣ ਜਾਂਦਾ ਹੈ। ਮਿਹਰ ਦਾ ਪਾਤਰ ਸਤਸੰਗਤ ਕਰਨ ਅਤੇ ਹਰੀ ਦਾ ਨਾਮ ਧਿਆਉਣ ਅਤੇ ਉਸ ਨਾਮ ਦਾ ਦਾਨ ਕਰਨ ਵਾਲੇ ਨਾਲ ਹੀ ਬਣਦਾ ਹੈ। ਗੁਰੂ ਫਰਮਾਨ ਹੈ, ਮਾਂਗ ਮਜਨ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ, ਸਭਨਾ ਨੂੰ ਕਰ ਦਾਨ। ਫਲ ਕੀ ਮਿਲਦਾ ਹੈ? ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ, ਕਾਮ ਕ੍ਰੋਧ ਨਾ ਮੋਹੀਐ, ਬਿਨਸੈ ਲੋਭ ਸੁਵਾਨ। ਸੱਚੈ ਮਾਰਗ ਚਲਦਿਆਂ, ਉਸਤਤ ਕਰੈ ਜਹਾਨ, ਅੱਠ ਸੱਠ ਤੀਰਥ ਸਗਲ ਪੁੰਨ, ਜੀ ਦਇਆ ਪਰਵਾਨ। ਜਿਸਨੂੰ ਦੇਵੈ ਦਇਆ ਕਰ, ਸੋਈ ਪੁਰਖ ਸੁਜਾਨ, ਜਿਨ੍ਹਾਂ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ। ਮਾਗ ਸੁੱਚੇ ਸੇ ਕਾਂਡੀਐ, ਜਿਨ ਪੂਰਾ ਗੁਰ ਮਿਹਰਵਾਨ। ਇਹ ਹੈ ਵਿਧੀ ਸਤਸੰਗਤ ਵਿੱਚ ਜਾਣ ਦੀ, ਉੱਥੇ ਬੈਠ ਕੇ ਲਾਹਾ ਪ੍ਰਾਪਤ ਕਰਨ ਦੀ। ਸਤਸੰਗਤ ਦੀ ਮਹਾਨਤਾ ਵਰਣਨ ਨਹੀਂ ਕੀਤੀ ਜਾ ਸਕਦੀ। ਸਤਸੰਗਤ ਦੁਆਰਾ ਗਣਕਾ ਜਿਹਿਆਂ ਦਾ ਉਧਾਰ ਹੋਇਆ, ਸਤਸੰਗਤ ਦੁਆਰਾ ਹੀ ਬਾਲਮੀਕ ਦਾ ਨਿਸਤਾਰਾ ਹੋਇਆ, ਸਤਸੰਗਤ ਦੀ ਬਰਕਤ ਨਾਲ ਹੀ ਅਜਾਮਲ ਦੀ ਜਮਦੂਤਾਂ ਤੋਂ ਖਲਾਸੀ ਹੋਈ। ਇਹ ਸਾਰੀਆਂ ਬਖਸ਼ਿਸ਼ਾਂ ਸਤਸੰਗਤ ਵਿੱਚੋਂ ਹੀ ਪ੍ਰਾਪਤ ਹੁੰਦੀਆਂ ਹਨ। ਸਾਹਿਬਾਂ ਦਾ ਬਚਨ ਹੈ, ਸੰਗਤ ਕਾ ਗੁਣ ਬਹੁਤ ਅਧਕਾਈ, ਪੜ ਸੂਆ ਗਣਕ ਉਧਾਰੈ। ਬਸੰਤ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਬਚਨ ਕਰਦੇ ਹਨ, ਬਾਲਮੀਕੈ ਹੋਆ ਸਾਧ ਸੰਗ, ਧਰੂਕੋ ਮਿਲਿਓ ਹਰ ਨਿਸੰਗ। ਗੁਰੂ ਦੁਆਰੈ ਜਾਏ ਗੁਰਮੁਖ ਨਾਉ ਨਾਰਾਇਣ ਕਹਿਆ। ਭਾਈ ਗੁਰਦਾਸ ਜੀ, ਗੁਰੂ ਦੁਆਰੈ ਜਾਏ ਗੁਰਮੁਖ ਨਾਉ ਨਾਰਾਇਣ ਕਹਿਆ, ਅੰਤਕਾਲ ਜਮਦੂਤ ਵੇਖ ਪੁੱਤ ਨਾਰਾਇਣ ਬੋਲੈ ਸ਼ਹਿਆ, ਜਮਗਣ ਮਾਰੇ ਹਰਜਨਾ, ਗਇਆ ਸੁਰਗ ਜਮ ਡੰਡ ਨ ਸਹਿਆ। ਹਉਮੈ ਤੋਂ ਛੁਟਕਾਰੇ ਲਈ, ਨਾਮ ਦੀ ਰਾਸ ਵਿੱਚ ਵਾਧਾ ਕਰਨ ਲਈ ਅਤੇ ਪ੍ਰਭੂ ਮਾਲਕ ਦੇ ਮਿਲਾਪ ਲਈ ਮਨ ਵਿੱਚ ਉਤਸ਼ਾਹ ਪੈਦਾ ਕਰਨ ਲਈ ਹਰ ਪ੍ਰਾਣੀ ਨੂੰ ਸਤਸੰਗਤ ਕਰਨੀ ਅਤ ਜ਼ਰੂਰੀ ਹੈ। ਸਤਸੰਗਤ ਨੂੰ ਵਿਹੂਣਿਆਂ ਪ੍ਰਤੀ ਤਾਂ ਤੀਸਰੇ ਪਾਤਸ਼ਾਹ ਜੀ ਦਾ ਫਰਮਾਨ ਹੈ ਕਿ ਜਿਹੜਾ ਮਨੁੱਖ ਸਤਸੰਗਤ ਨਹੀਂ ਕਰਦਾ, ਉਹਨਾਂ ਵਿੱਚ ਤੇ ਡੰਗਰਾਂ ਵਿੱਚ ਪਸ਼ੂਆਂ ਵਿੱਚ ਕੋਈ ਅੰਤਰ ਨਹੀਂ। ਜਿਸ ਵਾਹਿਗੁਰੂ ਨੇ ਉਹਨਾਂ ਨੂੰ ਪੈਦਾ ਕੀਤਾ ਹੈ, ਉਸ ਨੂੰ ਕਦੇ ਚੇਤੇ ਨਹੀਂ ਕਰਦੇ। ਨਾਮ ਵਿਹੂਣੇ ਮਨੁੱਖ ਪ੍ਰਭੂ ਦੇ ਚੋਰ ਹਨ। ਪ੍ਰਮਾਤਮਾ ਪਾਸੋਂ ਹੀ ਸੋਹਣਾ ਮਨੁੱਖੀ ਸਰੀਰ ਪ੍ਰਾਪਤ ਹੋਇਆ ਹੈ। ਪ੍ਰਮਾਤਮਾ ਹੀ ਸਾਰੇ ਖਾਣ ਪੀਣ ਭੋਗਣ ਦੇ ਪਦਾਰਥ ਦਿੰਦਾ ਹੈ। ਉਸ ਦੀਆਂ ਦਿੱਤੀਆਂ ਦਾਤਾਂ ਤਾਂ ਖਾਈ ਜਾਂਦੇ ਨੇ, ਵਰਤੀ ਜਾਂਦੇ ਨੇ, ਪਰ ਦੇਣ ਵਾਲੇ ਦਾਤੇ ਦਾ ਧੰਨਵਾਦ ਨਹੀਂ ਕਰਦੇ। ਇਸ ਲਈ ਬਿਨ ਸੰਗਤੀ ਸਭ ਐਸੇ ਰਹਿ, ਜੈਸੇ ਪਸ ਢੋਰ, ਜਿਨ ਕੀਤੇ ਤਸੇ ਨਾ ਜਾਣਨੀ, ਬਿਨ ਨਾਵੈ ਸਭ ਚੋਰ। ਜੋ ਮਨੁੱਖ ਹਰ ਰੋਜ਼ ਨਿਤਨੇਮ ਵੀ ਕਰਦਾ ਹੈ, ਗੁਰੂ ਚਾਲੀ ਅਨੁਸਾਰ ਸਿਮਰਨ ਵੀ ਕਰਦਾ ਹੈ, ਪਰ ਸਤਸੰਗਤ ਨਹੀਂ ਕਰਦਾ, ਐਸੇ ਗੁਰੂ ਪਿਆਰੇ ਦੇ ਹਿਰਦੇ ਵਿੱਚ ਸੂਖਸ਼ਮ ਹਉਮੈ ਅੰਕੁਰ ਮਾਰਨਾ ਆਰੰਭ ਕਰ ਦਿੰਦੀ ਹੈ। ਉਸ ਨੂੰ ਆਪਣੇ ਸਿਮਰਨ, ਆਪਣੇ ਨਿਤਨੇਮ, ਆਪਣੀ ਬੰਦਗੀ ਤੇ ਹੰਕਾਰ ਹੋ ਜਾਂਦਾ ਹੈ ਕਿ ਮੈਂ ਹਰ ਰੋਜ਼ ਨਿਤਨੇਮ ਕਰਦਾ ਹਾਂ, ਸੁਖਮਨੀ ਸਾਹਿਬ ਕਰਦਾ ਹਾਂ, ਕਦੇ ਨਾਗਾ ਨਹੀਂ ਪਾਇਆ, ਮੈਂ ਸਿਮਰਨ ਦੇ ਮਾਰਗ ਦਾ ਵੀ ਪਾਂਧੀ ਹਾਂ, ਮੈਂ ਇਤਨੀ ਬਾਣੀ ਪੜ੍ਹਦਾ ਹਾਂ, ਮੈਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਸਹਿਜ ਪਾਠ ਰੂਪੀ ਪਾਠ ਵਿੱਚ ਵੀ ਹਾਜ਼ਰੀ ਭਰਦਾ ਹਾਂ। ਇਸ ਤਰ੍ਹਾਂ ਸੂਖਸ਼ਮ ਮਾਣ ਵੱਧਦਾ ਵੱਧਦਾ ਇੱਕ ਦਿਨ ਜਗਿਆਸੂ ਦੇ ਰਸਤੇ ਵਿੱਚ ਬੜੀ ਸਥੂਲ, ਬੜੀ ਵੱਡੀ ਦੀਵਾਰ ਬਣ ਕੇ ਰੁਕਾਵਟ ਬਣ ਜਾਂਦਾ ਹੈ। ਜਿਹੜਾ ਜਗਿਆਸੂ ਨਿਤਨੇਮ ਦਾ ਵੀ ਪੂਰਨ ਧਾਰਨੀ ਹੈ, ਸਿਮਰਨ ਤੋਂ ਵੀ ਅਵੇਸਲਾ ਨਹੀਂ ਹੁੰਦਾ ਅਤੇ ਨਾਲ ਹੀ ਹਰ ਰੋਜ਼ ਸਤਸੰਗਤ ਵਿੱਚ ਵੀ ਹਾਜ਼ਰੀ ਭਰਦਾ ਹੈ, ਸਤਸੰਗਤ ਵਿੱਚ ਮਿਲ ਕੇ ਬੈਠਣ ਸਦਕਾ ਉਸ ਨੂੰ ਗਿਆਨ ਹੁੰਦਾ ਹੈ ਕਿ ਸਤਸੰਗਤ ਵਿੱਚ ਗੁਰੂ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਇੱਕ ਦੂ ਇੱਕ ਚੜ੍ਹਨਦੀਆਂ, ਕੌਣ ਜਾਣਾ ਮੇਰਾ ਨਾਮ ਜੀਓ। ਜਦੋਂ ਕਿਤੇ ਸੰਗਤ ਸਤਸੰਗਤੀ ਪੁਰਸ਼ ਦੇ ਹਿਰਦੇ ਵਿੱਚ ਹਉਮੈ ਮਾੜਾ ਜਿਹਾ ਫੇਰਾ ਮਾਰੇ ਨਾ, ਉਸ ਦੇ ਹਿਰਦੇ ਵਿੱਚ ਪ੍ਰਵੇਸ਼ ਕਰਨ ਦਾ ਯਤਨ ਕਰੇ, ਸਤਸੰਗਤੀ ਪਿਆਰਾ ਇੱਕਦਮ ਸਾਵਧਾਨ ਹੋ ਕੇ ਆਪਣੇ ਹਿਰਦੇ ਵਿੱਚੋਂ ਹਉਮੈ ਨੂੰ ਘਰ ਕਰਨ ਤੋਂ ਰੋਕ ਦਿੰਦਾ ਹੈ ਤੇ ਮਨ ਨੂੰ ਸਮਝਾਉਂਦਾ ਹੈ ਕਿ ਮਨਾ, ਤੂੰ ਇੱਕ ਨਿਤਨੇਮ ਤੇ ਸੁਖਮਨੀ ਸਾਹਿਬ ਦੇ ਪਾਠ ਤੇ ਥੋੜਾ ਸਿਮਰਨ ਕਰਕੇ ਮਾਣ ਕਰਨ ਦਿਆਂ, ਸਤਸੰਗਤ ਵਿੱਚ ਤਾਂ ਐਸੇ ਗੁਰੂ ਪਿਆਰੇ ਹਨ ਜੋ ਸੁਖਮਨੀ ਸਾਹਿਬ ਦੇ ਨਿਤਨੇਮ ਤੋਂ ਇਲਾਵਾ ਪੂਰੀ ਪੰਜ ਗ੍ਰੰਥੀ ਦਾ ਨਿੰਮੀ ਪਾਠ ਕਰਦੇ ਹਨ, ਸਵਾਸ ਸਵਾਸ ਉਸ ਮਾਲਕ ਦੇ ਨਾਲ ਜੁੜੇ ਹੋਏ ਹਨ ਬੰਦਗੀ ਦੇ ਦੁਆਰਾ, ਸਿਮਰਨ ਦੇ ਦੁਆਰਾ। ਜਦੋਂ ਐਸੇ ਗੁਰੂ ਪਿਆਰਿਆਂ ਦੀ ਕਰਨੀ ਵੱਲ ਧਿਆਨ ਜਾਏਗਾ ਤਾਂ ਮਨ ਵਿੱਚੋਂ ਹੰਕਾਰ ਦੀ ਸਫ਼ਾ ਉੱਠ ਜਾਏਗੀ ਤੇ ਮਨ ਵਿੱਚ ਨਿਮਰਤਾ ਅਤੇ ਸਹਿਜ ਆ ਜਾਵੇਗਾ। ਸਤਸੰਗਤ ਦੀ ਪ੍ਰਾਪਤੀ ਵੀ ਕਿਸੇ ਜਣੇ ਖਣੇ ਨੂੰ ਨਹੀਂ ਹੁੰਦੀ, ਬੜੇ ਉੱਤਮ ਭਾਗਾਂ ਨਾਲ ਸਤਸੰਗਤ ਦੀ ਪ੍ਰਾਪਤੀ ਹੁੰਦੀ ਹੈ। ਸੋਰਠ ਰਾਗ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਬਚਨ ਕਰਦੇ ਨੇ, ਵੱਡ ਭਾਗੀ ਸਾਧ ਸੰਗ ਪ੍ਰਾਪਤ, ਤਿੰਨ ਭੇਟਤ ਦੁਰਮਤ ਖੋਈ, ਤਿੰਨ ਕੀ ਧੂਰ ਨਾਨਕ ਦਾਸ ਬਾਂਛੈ, ਜਿਨ ਹਰ ਨਾਮ ਹਿਰਦੈ ਪਰੋਈ। ਜਿਨ੍ਹਾਂ ਵਡਭਾਗੀਆਂ ਨੂੰ ਸਤਸੰਗਤ ਦਾ ਮਿਲਾਪ ਪ੍ਰਾਪਤ ਹੋ ਜਾਂਦਾ ਹੈ, ਜਿੱਥੇ ਉਹਨਾਂ ਦੇ ਹਿਰਦੇ ਵਿੱਚੋਂ ਹਉ ਹੰਗਤਾ ਦਾ ਅਭਾਵ ਹੋ ਜਾਂਦਾ ਹੈ ਅਤੇ ਸਦਾ ਲਈ ਨਾਮ ਹਿਰਦੇ ਵਿੱਚ ਟਿਕ ਜਾਂਦਾ ਹੈ, ਉੱਥੇ ਉਹਨਾਂ ਨੂੰ ਸਤਸੰਗਤ ਦੀ ਬਦੌਲਤ ਨਾਮ ਦਾ ਰਸ ਵੀ ਮਿਲ ਜਾਂਦਾ ਹੈ, ਮਨ ਦੀ ਥਿਰਤਾ ਵੀ ਉਹਨਾਂ ਨੂੰ ਸੁੱਤੇ ਸਿੱਧ ਪ੍ਰਾਪਤ ਹੋ ਜਾਂਦੀ ਹੈ। ਚੌਥੇ ਗੁਰਦੇਵ ਜੀ ਦਾ ਗੁਜਰੀ ਰਾਗ ਵਿੱਚ ਪਾਵਨ ਬਚਨ ਹੈ, ਧੰਨ ਧੰਨ ਸਤਸੰਗਤ ਜਿਤ ਹਰ ਰਸ ਪਾਇਆ, ਮਿਲ ਜਾਣ ਨਾਨਕ ਨਾਮ ਪ੍ਰਗਾਸ। ਜੈਤ ਸ੍ਰੀ ਰਾਗ ਵਿੱਚ ਧੰਨ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਹਨ, ਸਤਸੰਗਤ ਸਾਧ ਪਾਈ ਵੱਡ ਭਾਗੀ, ਮਨ ਚਲਤਾ ਭਇਓ ਅਰੂੜਾ। ਇਹ ਪਾਰਸ ਕਲਾ ਵੀ ਉਹਨਾਂ ਤੇ ਵਰਤ ਜਾਂਦੀ ਹੈ ਅਤੇ ਦਸੋਂ ਦਸ਼ਾ ਵਿੱਚ ਧੌਂਦਾ ਮਨ ਸਥਿਰ ਹੋ ਜਾਂਦਾ ਹੈ। ਵੱਡੇ ਭਾਗਾਂ ਦੀ ਬਦੌਲਤ ਜਦੋਂ ਮਨੁੱਖ ਨੂੰ ਸਤਸੰਗਤ ਮਿਲਦੀ ਹੈ, ਸਤਸੰਗਤ ਦੀ ਕਿਰਪਾ ਨਾਲ ਨਾਮ ਦਾ ਆਨੰਦਤ ਰਸ ਵੀ ਉਹਨਾਂ ਵਡਭਾਗਿਆਂ ਨੂੰ ਪ੍ਰਾਪਤ ਹੁੰਦਾ ਹੈ। ਆਤਮਕ ਆਨੰਦ ਦੀ ਬਦੌਲਤ ਉਹਨਾਂ ਦੀ ਸੁਰਤੀ ਹਰ ਸਮੇਂ ਆਨੰਦ ਦੇਣ ਵਾਲੇ ਦਾਤੇ ਪ੍ਰਭੂ ਜੀ ਨਾਲ ਸੁਰ ਹੋ ਜਾਂਦੀ ਹੈ। ਇੱਕ ਸੁਰ ਆਨੰਦਤ ਆਤਮਾ ਨੂੰ ਸਹਿਜ ਅਵਸਥਾ ਵੀ ਸੁਤੇ ਸਿੱਧ ਹੀ ਪ੍ਰਾਪਤ ਹੋ ਜਾਂਦੀ ਹੈ। ਸਹਿਜ ਅਵਸਥਾ ਦਾ ਧਾਰਨੀ ਮਨੁੱਖ ਸੰਸਾਰ ਵਿੱਚ ਰਹਿੰਦਾ ਹੋਇਆ ਸੰਸਾਰ ਦੇ ਮੋਹ ਮਾਇਆ ਦੇ ਅਸਰ ਤੋਂ ਨਿਰਲੇਪ ਰਹਿੰਦਾ ਹੈ। ਹਰਖ ਸੋਗ ਤੋਂ ਉੱਪਰ ਉੱਠ ਕੇ ਉਹ ਪ੍ਰਭੂ ਰਜ਼ਾ ਵਿੱਚ ਆਪਣਾ ਜੀਵਨ ਬਤੀਤ ਕਰਦਾ ਹੈ। ਐਸੇ ਸਹਿਜ ਅਵਸਥਾ ਦੇ ਧਾਰਨੀ ਦੀ ਲੋਕ ਪਰਲੋਕ ਵਿੱਚ ਸ਼ੋਭਾ ਹੁੰਦੀ ਹੈ। ਇਹ ਸਾਰੀ ਵਡਿਆਈ ਸਤਸੰਗਤ ਮਿਲੈ ਵਡਭਾਗ ਦੀ ਹੀ ਹੈ। ਜਿਵੇਂ ਗੁਰਦੇਵ ਧੰਨ ਗੁਰੂ ਰਾਮਦਾਸ ਸਾਹਿਬ ਸੋਢੀ ਸੁਲਤਾਨ ਗਰੀਬ ਨਵਾਜ ਜੀ ਨੇ ਧਨਾਸਰੀ ਰਾਗ ਵਿੱਚ ਫਰਮਾਨ ਕੀਤਾ ਹੈ, ਸਤਸੰਗਤ ਮਿਲੈ ਵਡਭਾਗ ਤਾਂ ਹਰ ਰਸ ਆਵੈ ਜੀਓ, ਆਨ ਦਿਨ ਰਹਿ ਲਿਵ ਲਾਏ ਤਾਂ ਸਹਿਜ ਸਮਾਵੈ ਜੀਓ, ਸਹਿਜ ਸਮਾਵੈ ਤਾਂ ਹਰ ਮਨ ਭਾਵੈ ਸਦਾ ਅਤੀਤ ਬੈਰਾਗੀ, ਹਾਲਤ ਪਾਲਤ ਸੋਭਾ ਜਗ ਅੰਤਰ ਰਾਮ ਨਾਮ ਲਿਵ ਲਾਗੀ, ਹਰਖ ਸੋਗ ਦੋਹਾਂ ਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵੈ, ਸਤਸੰਗਤ ਮਿਲੈ ਵਡਭਾਗ ਤਾਂ ਹਰ ਰਸ ਆਵੈ ਜੀਓ। ਐਸੀਆਂ ਲੋਕ ਪਰਲੋਕ ਦੀਆਂ ਬਖਸ਼ਿਸ਼ਾਂ ਅਤੇ ਹਉਮੈ ਦੇ ਦੀਰਘ ਰੋਗ ਤੋਂ ਛੁਟਕਾਰਾ ਸਤਸੰਗਤ ਕਰਨ ਨਾਲ ਹੀ ਪ੍ਰਾਪਤ ਹੁੰਦਾ ਹੈ। ਤਾਂ ਤੇ ਹਰ ਮਨੁੱਖ ਨੂੰ, ਹਰ ਜੀਵ ਨੂੰ, ਹਰ ਗੁਰੂ ਪਿਆਰੇ ਨੂੰ ਗੁਰੂ ਹੁਕਮ ਅਨੁਸਾਰ ਆਪਣੇ ਲੋਕ ਪਰਲੋਕ ਸੁਹੇਲੇ ਕਰਨ ਵਾਸਤੇ ਸਤਸੰਗਤ ਕਰਨੀ ਅਤ ਲਾਜ਼ਮੀ ਹੈ।